ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਬਚਨ ਦੇ ਵਿੱਚ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਜ਼ਬੂਰ 45, ਅਤੇ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਸ਼ਾਹੀ ਰਾਜਾ ਅਤੇ ਉਸਦੀ ਲਾੜੀ ਦੀ ਜੈ ਜੈਕਾਰ। ਇੱਕ ਚੀਜ਼ ਜਿਸ ਵਿੱਚ UK ਦੁਨੀਆ ਭਰ ਵਿੱਚ ਮੋਹਰੀ ਹੈ ਉਹ ਹੈ ਸ਼ਾਹੀ ਸਮਾਗਮਾਂ ਨੂੰ ਪੇਸ਼ ਕਰਨਾ, ਭਾਵੇਂ ਤਾਜਪੋਸ਼ੀ ਹੋਵੇ, ਅੰਤਮ ਸੰਸਕਾਰ ਹੋਣ ਜਾਂ ਸੱਚਮੁੱਚ ਦਾ ਵਿਆਹ। ਇਹ ਉਹ ਤਮਾਸ਼ੇ ਹਨ ਜੋ ਦੁਨੀਆ ਭਰ ਦੇ ਅਰਬਾਂ ਲੋਕਾਂ ਨੂੰ ਆਪਣੇ ਕੰਮ ਨੂੰ ਰੋਕਣ ਅਤੇ ਦੇਖਣ ਲਈ ਮਜਬੂਰ ਕਰਦੇ ਹਨ। ਇੱਥੇ ਸ਼ਾਨ ਅਤੇ ਮਹਿਮਾ ਹੈ, ਇੱਥੇ ਬਹੁਤ ਸਾਰੇ ਸ਼ਾਨਦਾਰ ਪਹਿਰਾਵੇ, ਗਹਿਣੇ, ਸੰਗੀਤ, ਧੂਮਧਾਮ ਅਤੇ ਤਮਾਸ਼ਾ ਹੈ। ਇਹ TV ਸਕਰੀਨ 'ਤੇ ਵੀ ਦੇਖਣ ਲਈ ਕੁਝ ਅਜਿਹਾ ਹੀ ਹੈ। ਵਿਅਕਤੀਗਤ ਤੌਰ 'ਤੇ ਉੱਥੇ ਹੋਣ ਦੀ ਕੋਈ ਪਰਵਾਹ ਨਹੀਂ ਹੈ। ਸਾਰੀਆਂ ਨਜ਼ਰਾਂ ਰਾਜਿਆਂ ਅਤੇ ਉਸਦੀ ਸਜਾਵਟ ਵਿੱਚ ਟਿਕੀਆਂ ਹੁੰਦੀਆਂ ਹਨ, ਉਸਦੀ ਮਹਿਮਾ ਵਿੱਚ, ਉਸਦੀ ਸ਼ਾਨ ਵਿੱਚ। ਇਹ ਜ਼ਬੂਰ ਜੋ ਅਸੀਂ ਅੱਜ ਦੇਖ ਰਹੇ ਹਾਂ ਇੱਕ ਸ਼ਾਹੀ ਜ਼ਬੂਰ ਹੈ, ਇਸਦਾ ਧਿਆਨ ਰਾਜਾ 'ਤੇ ਹੈ। ਅਸਲ ਵਿੱਚ ਇਹ ਇੱਕ ਸ਼ਾਹੀ ਵਿਆਹ ਵਰਗਾ ਜਿਹੜਾ ਮਿਲਦਾ ਜੁਲਦਾ ਆ, ਕਿਉਂਕਿ ਸਾਡੇ ਕੋਲ ਜੋ ਹੈ ਉਹ ਸ਼ਾਹੀ ਰਾਜਾ ਅਤੇ ਉਸਦੀ ਲਾੜੀ ਹੈ। ਜੇਕਰ ਤੁਸੀਂ ਜ਼ਬੂਰ 45 ਦਾ ਸਾਰ ਚਾਹੁੰਦੇ ਹੋ ਤਾਂ ਇਹ ਸ਼ਾਹੀ ਰਾਜਾ ਅਤੇ ਉਸਦੀ ਲਾੜੀ ਦੀ ਜੈ ਜੈਕਾਰ ਹੈ। ਤੁਹਾਨੂੰ ਯਾਦ ਹੋਵੇਗਾ ਕਿ ਅਸੀਂ ਹਰ ਮੌਕੇ ਲਈ ਵੱਖ ਵੱਖ ਕਿਸਮਾਂ ਦੇ ਜ਼ਬੂਰਾਂ ਨੂੰ ਦੇਖ ਰਹੇ ਹਾਂ। ਅਸੀਂ ਪ੍ਰਸ਼ੰਸਾ ਦੇ ਜ਼ਬੂਰ ਅਤੇ ਧੰਨਵਾਦ ਦੇ ਜ਼ਬੂਰ ਨੂੰ ਦੇਖਿਆ ਹੈ। ਪਿਛਲੇ ਹਫ਼ਤੇ ਅਸੀਂ ਜ਼ਬੂਰ 42-43 ਵਿੱਚ ਵਰਲਾਪ ਦੇ ਜ਼ਬੂਰ ਨੂੰ ਦੇਖ ਰਹੇ ਸੀ ਅਤੇ ਇਹ ਸਵਾਲ ਪੁੱਛ ਰਹੇ ਸੀ, ਤੁਸੀਂ ਦਰਦ ਨਾਲ ਕੀ ਕਰਦੇ ਹੋ ਅਤੇ ਤੁਸੀਂ ਉਹਨਾਂ ਦੋ ਜ਼ਬੂਰਾਂ ਤੋਂ ਦੇਖਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਪਹਿਲਾਂ ਸੀ ਗੁਆਚਿਆਂ ਚੀਜ਼ਾਂ ਨੂੰ ਯਾਦ ਰੱਖੋ ਅਤੇ ਪਰਮੇਸ਼ੁਰ ਵਿੱਚ ਉਮੀਦ ਲੱਭੋ। ਗੁਆਚਿਆਂ ਚੀਜ਼ਾਂ ਦਾ ਸੋਗ ਕਰੋ ਅਤੇ ਪਰਮੇਸ਼ੁਰ ਵਿੱਚ ਉਮੀਦ ਲੱਭੋ। ਫਿਰ ਗੁਆਚਿਆਂ ਚੀਜ਼ਾਂ ਲਈ ਪ੍ਰਾਰਥਨਾ ਕਰੋ ਅਤੇ ਪਰਮੇਸ਼ੁਰ ਵਿੱਚ ਉਮੀਦ ਲੱਭੋ। ਤੁਹਾਨੂੰ ਪਿਛਲੇ ਹਫ਼ਤੇ ਯਾਦ ਹੋਵੇਗਾ ਕਿ ਮੈਂ ਕਿਹਾ ਸੀ ਕਿ ਇੱਕ ਅਰਥ ਹੈ ਜਿਸ ਵਿੱਚ ਜ਼ਬੂਰ 42 ਤੋਂ 50 ਇਕੱਠੇ ਹਨ। ਜ਼ਬੂਰ 42 ਤੋਂ 44 ਪਰਮੇਸ਼ੁਰ ਨੂੰ ਵਰਲਾਪ ਪੇਸ਼ ਕਰਦਾ ਹੈ ਅਤੇ ਜ਼ਬੂਰ 45 ਤੋਂ 50 ਇਹਨਾਂ ਵਰਲਾਪਾਂ ਦਾ ਸ਼ਾਨਦਾਰ ਜਵਾਬ ਪੇਸ਼ ਕਰਦਾ ਹੈ। ਅਤੇ ਇਸ ਲਈ ਜਿਵੇਂ ਹੀ ਅਸੀਂ ਅੱਜ ਸਵੇਰੇ ਸ਼ੁਰੂ ਕਰਦੇ ਹਾਂ, ਇਹ ਯਾਦ ਰੱਖਣ ਯੋਗ ਹੈ ਕਿ ਰਾਜਾ ਅਤੇ ਉਸਦੀ ਦੁਲਹਨ ਦਾ ਇਹ ਸ਼ਾਨਦਾਰ ਦਰਸ਼ਨ ਕਿਸੇ ਤਰੀਕੇ ਨਾਲ ਸਾਡੇ ਵਰਲਾਪ ਵਿੱਚ ਸਾਡੀ ਮਦਦ ਕਰਨ ਲਈ ਮੰਨਿਆ ਜਾਂਦਾ ਹੈ। ਸਾਡੇ ਵਿਰਲਾਪ ਦਾ ਜਵਾਬ ਹੋਣ ਲਈ ਜਦੋਂ ਅਸੀਂ ਸੰਸਾਰ ਵਿੱਚ ਰਹਿਣ ਦੀਆਂ ਅਜਮਾਇਸ਼ਾਂ ਦਾ ਸਾਹਮਣਾ ਕਰਦੇ ਹਾਂ। ਜ਼ਬੂਰ 45 ਵਿੱਚ ਸਾਡੇ ਕੋਲ ਇੱਕ ਸ਼ਾਨਦਾਰ ਰਾਜਾ ਅਤੇ ਉਸਦੀ ਦੁਲਹਨ ਦਾ ਦੁਲਹਨ ਹੈ। ਕ੍ਰਿਸਟੋਫਰ ਐਸ਼ ਕਹਿੰਦਾ ਹੈ ਕਿ ਜ਼ਬੂਰ ਇੱਕ ਬਹੁ ਸੰਵੇਦੀ ਖੁਸ਼ੀ ਨੂੰ ਜਗਾਉਂਦਾ ਹੈ। ਦ੍ਰਿਸ਼ਟੀ, ਆਵਾਜ਼, ਖੁਸ਼ਬੂ ਅਤੇ ਮਿੱਠੇ ਚੁੰਮਣਾ ਦੇ ਸਵਾਦ ਅਤੇ ਆਨੰਦਮਈ ਗਲੇ ਦੇ ਸ਼ੋਅ ਦੀ ਸੰਭਾਵਨਾ ਹੈ। ਇੱਕ ਪੱਧਰ 'ਤੇ ਇਹ ਡੇਵਿਡ ਕਲਾਈਨ ਦੇ ਇੱਕ ਧਰਤੀ ਦੇ ਰਾਜੇ ਅਤੇ ਉਸਦੀ ਸੁੰਦਰ ਦੁਲਹਨ ਦੀ ਤਸਵੀਰ ਹੈ। ਅਸੀਂ ਨਹੀਂ ਜਾਣਦੇ ਕਿ ਕਿਹੜਾ ਰਾਜਾ ਕਿਹੜੀ ਦੁਲਹਨ, ਅਤੇ ਫਿਰ ਵੀ ਇਹ ਸ਼ੁਰੂ ਵਿੱਚ ਇੱਕ ਧਰਤੀ ਦੇ ਰਾਜੇ ਅਤੇ ਉਸਦੀ ਦੁਲਹਨ ਨੂੰ ਸੰਬੋਧਿਤ ਕੀਤਾ ਗਿਆ ਸੀ, ਪਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਕੁਝ ਹੋਰ ਹੈ। ਮੈਨੂੰ ਲੱਗਦਾ ਹੈ ਕਿ ਇਹ ਜ਼ਬੂਰ ਮਸੀਹ ਅਤੇ ਉਸਦੀ ਦੁਲਹਨ ਬਾਰੇ ਗੱਲ ਕਰਦਾ ਹੈ, ਅਤੇ ਇਸ ਲਈ ਅਰਥ ਵਿੱਚ ਇਹ ਸਿਰਫ ਸ਼ਾਹੀ ਹੀ ਨਹੀਂ ਬਲਕਿ ਮਸੀਹਾਤਮਕ ਵੀ ਹੈ। ਹੁਣ ਕਈ ਵਾਰ ਇਹ ਨਿਰਣਾ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਜ਼ਬੂਰ ਨੂੰ ਮਸੀਹ, ਵੱਡੇ ਦਾਊਦ ਜਾਂ ਵੱਡੇ ਰਾਜਾ ਬਾਰੇ ਬੋਲਣ ਲਈ ਕਦੋਂ ਸਭ ਤੋਂ ਵਧੀਆ ਸਮਝਿਆ ਜਾਣਾ ਚਾਹੀਦਾ। ਹਾਲਾਂਕਿ ਇਸ ਮੌਕੇ 'ਤੇ ਕਾਫ਼ੀ ਆਸਾਨ ਹੈ, ਕਿਉਂਕਿ ਇਬਰਾਨੀਆਂ ਲਈ ਲੇਖਕ ਇਸ ਹਵਾਲੇ ਨੂੰ ਉਸੇ ਤਰੀਕੇ ਨਾਲ ਵਰਤਦਾ ਹੈ, ਅਤੇ ਇਸ ਤਰ੍ਹਾਂ ਇਹ ਸਪਸ਼ਟ ਕਰਦਾ ਹੈ ਕਿ ਇਹ ਉਹੀ ਹੈ ਜਿਸ ਨਾਲ ਅਸੀਂ ਨਜਿੱਠ ਰਹੇ ਹਾਂ। ਇਬਰਾਨੀਆਂ ਦੇ ਪਹਿਲੇ ਅਧਿਆਇ ਵਿੱਚ ਪੁੱਤਰ ਪ੍ਰਭੂ ਯੇਸੂ ਮਸੀਹ ਦੇ ਸਰਵ ਕਿਤਾ ਨਾਲ ਸੰਬੋਧਿਤ ਲੇਖਕ ਕਹਿੰਦਾ ਹੈ, ਪਰ ਪੁੱਤਰ ਬਾਰੇ ਉਹ ਕਹਿੰਦਾ ਹੈ, ਤੇਰਾ ਸਿੰਘਾਸਣ ਹੇ ਪਰਮੇਸ਼ਰ ਸਦੀਪਕ ਕਾਲ ਲਈ ਹੈ, ਸੱਚਾਈ ਦਾ ਰਾਜਦੰਡ ਤੇਰੇ ਰਾਜਦੰਡ ਹੈ, ਤੇਰਾ ਰਾਜਦੰਡ ਹੈ। ਤੂੰ ਧਾਰਮਿਕਤਾ ਨੂੰ ਪਿਆਰ ਕੀਤਾ ਅਤੇ ਦੁਸ਼ਟਤਾ ਨੂੰ ਨਫ਼ਰਤ ਕੀਤੀ ਹੈ, ਇਸ ਲਈ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਤੈਨੂੰ ਖੁਸ਼ੀ ਦੇ ਤੇਲ ਨਾਲ ਮਸਾਹ ਕੀਤਾ ਹੈ ਤੇਰੇ ਸਾਥੀਆਂ ਤੋਂ ਵੱਧ। ਇਹ ਜ਼ਬੂਰ 45 ਆਇਤ 6-7 ਦਾ ਹਵਾਲਾ ਹੈ ਅਤੇ ਸਾਨੂੰ ਦਰਸਾਉਂਦਾ ਹੈ ਕਿ ਜਦੋਂ ਕਿ ਸ਼ੁਰੂ ਵਿੱਚ ਜ਼ਬੂਰ ਇੱਕ ਦਾਊਦ ਦੇ ਪਰਿਵਾਰ ਦੇ ਰਾਜਾ ਅਤੇ ਉਸਦੀ ਦੁਲਹਨ ਲਈ ਸਾਰਖਤਾ ਰੱਖਦਾ ਸੀ, ਇਸ ਦੀ ਕਿਤੇ ਜ਼ਿਆਦਾ ਸਾਰਕਤਾ ਰਾਜਾ ਮਸੀਹ ਅਤੇ ਉਸਦੀ ਖੂਨ ਨਾਲ ਖਰੀਦੀ ਗਈ ਦੁਲਹਨ ਲਈ ਹੈ। ਅਤੇ ਇਸ ਲਈ ਰਾਜਾ ਯੇਸੂ ਅਤੇ ਉਸਦੀ ਦੁਲਹਨ ਜ਼ਬੂਰ 42 ਤੋਂ 44 ਦੇ ਵਰਲਾਪ ਅਤੇ ਜਵਾਬ ਹਨ। ਰਾਜਾ ਯੇਸੂ ਅਤੇ ਉਸਦੀ ਦੁਲਹਨ ਨੂੰ ਇਸ ਜ਼ਬੂਰ ਵਿੱਚ ਉਸਦੀ ਸੁੰਦਰਤਾ, ਮਹਿਮਾ ਅਤੇ ਚਮਕ ਵਿੱਚ ਪੇਸ਼ ਕੀਤਾ ਗਿਆ। ਅਤੇ ਜਿਵੇਂ ਹੀ ਅਸੀਂ ਇਸ ਜ਼ਬੂਰ ਦੀ ਸਿੱਖਿਆ 'ਤੇ ਵਿਚਾਰ ਕਰਦੇ ਹਾਂ, ਅਸੀਂ ਐਲਾਨ ਕਰਦੇ ਹਾਂ ਕਿ ਅਸੀਂ ਇਸ ਤੋਂ ਪ੍ਰੇਰਿਤ ਹੁੰਦੇ ਹਾਂ। ਸ਼ਾਹੀ ਰਾਜਾ ਅਤੇ ਉਸਦੀ ਦੁਲਹਨ ਦੀ ਜੈ ਜੈਕਾਰ, ਤਾਂ ਉਹ ਇਸ ਜ਼ਬੂਰ ਵਿੱਚ ਜਿਹੜਾ ਆ ਅਸੀਂ ਇੱਕ ਡੁਬਕੀ ਲਗਾਈਏ ਅਤੇ ਇੱਕ ਸ਼ਾਹੀ ਵਿਆਹ 'ਤੇ ਹੈਰਾਨ ਹੋਈਏ ਜੋ ਬ੍ਰਿਟਿਸ਼ ਸ਼ਾਹੀ ਪਰਿਵਾਰ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ, ਉਸ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੈ। ਪਹਿਲਾਂ ਧਿਆਨ ਦਿਓ, ਕਵੀ ਪ੍ਰਸ਼ੰਸਾ ਨਾਲ ਭਰਿਆ ਹੋਇਆ ਹੈ। ਅਜ ਤੱਕ ਵਿੱਚ ਕਵੀ ਦਾ ਛੋਟਾ ਜਿਹਾ ਸ਼ਬਦ ਸ਼ਾਮਿਲ ਹੈ। ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਉਹ ਜੋ ਦੇਖ ਰਿਹਾ ਉਸ ਤੋਂ ਪ੍ਰਭਾਵਿਤ ਹੋ ਗਿਆ ਹੈ ਅਤੇ ਉਹ ਕਹਿੰਦਾ ਹੈ, ਮੇਰਾ ਦਿਲ ਇੱਕ ਪ੍ਰਸੰਨ ਵਿਸ਼ੇ ਨਾਲ ਭਰ ਜਾਂਦਾ ਹੈ। ਮੈਂ ਆਪਣੀਆਂ ਆਇਤਾਂ ਰਾਜੇ ਨੂੰ ਸੰਬੋਧਿਤ ਕਰਦਾ ਹਾਂ। ਮੇਰੀ ਜੇਬ ਇੱਕ ਖੁਸ਼ਲ ਲਿਖਾਰੀ ਦੀ ਕਲਮ ਵਰਗੀ ਹੈ। ਕਵੀ ਬੋਲਣ ਲਈ ਮਜਬੂਰ ਹੈ ਕਿ ਉਸਦੀ ਭਾਵਨਾ ਉੱਚੀ ਲਬਾਲਬ ਭਰ ਜਾਂਦੀ ਹੈ। ਉਹ ਉਤੇਜਿਤ ਹੁੰਦਾ ਹੈ ਅਤੇ ਉਹ ਪ੍ਰੇਰਿਤ ਹੁੰਦਾ ਹੈ ਅਤੇ ਉਸਨੇ ਰਾਜਾ ਲਈ ਇੱਕ ਸ਼ਬਦ ਬਣਾਇਆ ਹੈ, ਇੱਕ ਮਨਮੋਹਕ ਵਿਸ਼ਾ, ਇੱਕ ਮਨਮੋਹਕ ਆਇਤ। ਅਤੇ ਇਹ ਸਹੀ ਹੈ ਕਿ ਉਸ ਇਸ ਜ਼ਬੂਰ ਦਾ ਕੇਂਦਰ ਰਾਜਾ ਹੈ। ਜਦੋਂ ਕਹਿੰਦਾ ਹੈ ਕਿ ਉਸਦੀ ਜੀਬ ਇੱਕ ਤਿਆਰ ਲਿਖਾਰੀ ਦੀ ਕਲਮ ਵਰਗੀ ਹੈ, ਤਾਂ ਉਸਦਾ ਮਤਲਬ ਹੈ ਕਿ ਉਹ ਜੋ ਬੋਲਦਾ ਹੈ ਉਸਦਾ ਉਹ ਲਿਖਦਾ ਹੈ ਤਾਂ ਜੋ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਦਰਜ ਕੀਤਾ ਜਾ ਸਕੇ। ਇਹ ਉਸ ਵਿੱਚੋਂ ਵਗ ਰਿਹਾ ਹੈ, ਭਰਿਆ ਹੋਇਆ ਹੈ ਭਾਵਨਾ ਲਬਾਲਬ ਵਿੱਚ, ਪਰ ਉਹ ਇੰਨਾ ਪ੍ਰਭਾਵਿਤ ਨਹੀਂ ਹੈ ਕਿ ਉਹ ਇਸ ਨੂੰ ਲਿਖਣ ਵਿੱਚ ਅਸਫਲ ਹੋ ਜਾਵੇ। ਉਹ ਰਾਜਾ ਦੇ ਦਰਸ਼ਨ ਤੋਂ ਪ੍ਰਭਾਵਿਤ ਹੁੰਦਾ ਹੈ, ਉਸਦਾ ਦਿਲ ਭਰ ਜਾਂਦਾ ਹੈ। ਇਹ ਇੱਕ ਚੰਗੀ ਜਗ੍ਹਾ ਹੈ ਤਾਂ ਜੋ ਸਾਡੇ ਦਿਲ ਮਸੀਹ ਦੇ ਵਿਸ਼ੇ ਨਾਲ ਭਰ ਜਾਣ, ਤਾਂ ਜੋ ਸਾਡੀ ਭਾਵਨਾ ਮਸੀਹ ਰਾਜਾ ਦੀ ਦੇ ਵਿੱਚ ਜਿਹੜੀ ਆ ਲਬਾਲਬ ਭਰ ਜਾਵੇ ਅਤੇ ਵਹਿ ਜਾਵੇ। ਕਵੀ ਦਾ ਧਿਆਨ ਸਹੀ ਜਗ੍ਹਾ 'ਤੇ ਸੀ ਅਤੇ ਇਹ ਪ੍ਰਸ਼ੰਸਾ ਵਿੱਚ ਭਰ ਗਿਆ। ਦੂਸਰਾ ਧਿਆਨ ਦਿਓ ਕਿ ਰਾਜੇ ਦੀ ਸ਼ਾਨ, ਆਇਤ 2 ਤੋਂ 9 ਵਿੱਚ ਸਾਡੇ ਕੋਲ ਰਾਜਾ ਨੂੰ ਇੱਕ ਸੰਬੋਧਨ ਹੈ ਜੋ ਉਸਦੀ ਲਾੜੀ ਦੀ ਮੌਜੂਦਗੀ ਵਿੱਚ ਬੋਲਿਆ ਗਿਆ ਹੈ। ਜੇਕਰ ਅਸੀਂ ਜ਼ਬੂਰ ਦੀ ਅੰਤਮ ਪੂਰਤੀ ਅਤੇ ਇਸ ਦੇ ਤੱਤ ਨੂੰ ਯਾਦ ਰੱਖਦੇ ਹਾਂ ਕਿ ਲਾੜੀ ਮਸੀਹ ਦੀ ਕਲੀਸਿਆ ਹੈ, ਤਾਂ ਹੋ ਸਕਦਾ ਹੈ ਕਿ ਭਾਸ਼ਣ ਲਾੜੀ ਦੇ ਦਿਲ ਨੂੰ ਰੋਮਾਂਚਕ ਕਰਨ ਲਈ ਹੋਵੇ। ਹੋ ਸਕਦਾ ਹੈ ਕਿ ਇਹ ਉਸ ਨੂੰ ਲਾੜੇ ਦੀ ਮਹਾਨਤਾ ਅਤੇ ਅਚੰਭੇ ਵੱਲ ਇਸ਼ਾਰਾ ਕਰਨ ਲਈ ਹੋਵੇ। ਅਤੇ ਇਸ ਤਰ੍ਹਾਂ ਸਾਡੇ ਕੋਲ ਰਾਜਾ ਦੀ ਸ਼ਾਨ ਹੈ। ਉਸ ਬਾਰੇ ਅਸੀਂ ਸਭ ਤੋਂ ਪਹਿਲਾਂ ਜੋ ਕੀ ਸਿੱਖਦੇ ਹਾਂ ਹੈ, ਉਸਦੀ ਬੋਲੀ ਕਿਰਪਾ ਨਾਲ ਭਰੀ ਹੋਈ ਹੈ। ਤੂੰ ਮਨੁੱਖਾਂ ਦੇ ਪੁੱਤਰਾਂ ਵਿੱਚ ਸਭ ਤੋਂ ਸੁੰਦਰ ਹੈ, ਤੇਰੇ ਬੁੱਲਾਂ ਉੱਤੇ ਕਿਰਪਾ ਡੋਲੀ ਗਈ ਹੈ, ਇਸ ਲਈ ਪਰਮੇਸ਼ਰ ਨੇ ਤੈਨੂੰ ਸਦਾ ਲਈ ਅਸੀਸ ਦਿੱਤੀ ਹੈ। ਇਹ ਰਾਜਾ ਸਾਰੇ ਮਨੁੱਖਾਂ ਦੇ ਪੁੱਤਰਾਂ ਨਾਲੋਂ ਵਧੇਰੇ ਸੁੰਦਰ ਹੈ, ਕੋਈ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਉਸਦੀ ਬੋਲੀ ਕਿਰਪਾ ਨਾਲ ਭਰੀ ਹੋਈ ਹੈ ਅਤੇ ਉਸਦੇ ਨਿਰਣੇ ਸਹੀ ਹਨ, ਉਸਦੇ ਸ਼ਬਦ ਬੁੱਧੀਮਾਨ ਹਨ। ਇਹ ਉਹ ਰਾਜਾ ਹੈ ਜਿਸ ਦੇ ਸ਼ਬਦਾਂ ਵਿੱਚ ਜੀਵਨ ਦੇਣ ਵਾਲਾ ਗੁਣ ਹੈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਮੰਦਰ ਵਿੱਚ ਖੜ੍ਹੇ ਹੋ ਕੇ ਨਬੀ ਯਸ਼ਾਇਆ ਤੋਂ ਪੜ੍ਹਿਆ ਤਾਂ ਜਵਾਬ ਸੀ ਅਤੇ ਸਾਰਿਆਂ ਨੇ ਉਸਦੀ ਚੰਗੀ ਗੱਲ ਕੀਤੀ ਅਤੇ ਉਸਦੇ ਮੂੰਹੋਂ ਨਿਕਲ ਰਹੇ ਕਿਰਪਾ ਭਰੇ ਸ਼ਬਦਾਂ 'ਤੇ ਹੈਰਾਨ ਹੋਏ। ਉਸਦੇ ਦੁਸ਼ਮਣਾਂ ਨੇ ਵੀ ਇਹ ਸਿੱਟਾ ਕੱਢਿਆ ਕਿ ਇਸ ਆਦਮੀ ਵਾਂਗ ਕਦੇ ਕਿਸੇ ਨੇ ਨਹੀਂ ਬੋਲਿਆ। ਮਸੀਹ ਰਾਜਾ ਉਹ ਹੈ ਜਿਸਦੇ ਸ਼ਬਦ ਕਿਰਪਾ ਨਾਲ ਭਰੇ ਹੋਏ ਹਨ। ਪਤਰਸ ਨੇ ਉਸਨੂੰ ਕਿਹਾ, ਪ੍ਰਭੂ ਅਸੀਂ ਕਿੱਥੇ ਜਾਈਏ? ਤੁਹਾਡੇ ਕੋਲ ਸਦੀਵੀ ਜੀਵਨ ਦੇ ਸ਼ਬਦ ਹਨ ਅਤੇ ਅਸੀਂ ਵਿਸ਼ਵਾਸ ਕੀਤਾ ਹੈ ਅਤੇ ਜਾਣਿਆ ਹੈ ਕਿ ਤੁਸੀਂ ਪਰਮੇਸ਼ੁਰ ਦੇ ਪਵਿੱਤਰ ਪੁਰਖ ਹੋ। ਉਸਦੇ ਬੁੱਲਾਂ ਉੱਤੇ ਕਿਰਪਾ ਡੁੱਲੀ ਗਈ ਹੈ ਅਤੇ ਪਰਮੇਸ਼ੁਰ ਨੇ ਉਸਨੂੰ ਸਦਾ ਲਈ ਅਸੀਸ ਦਿੱਤੀ ਹੈ। ਜੇ ਤੁਸੀਂ ਵਿਰਲਾਪ ਦੀ ਪਕੜ ਵਿੱਚ ਹੋ, ਇਹ ਪੁੱਛ ਰਹੇ ਹੋ ਕਿ ਦਰਦ ਦਾ ਕੀ ਕਰਨਾ ਹੈ, ਤਾਂ ਆਪਣੀ ਆਤਮਾ ਨੂੰ ਪੁੱਛ ਰਹੇ ਹੋ, ਤੁਸੀਂ ਇੰਨੇ ਹੇਠਾਂ ਕਿਉਂ ਡਿੱਗੇ ਹੋਏ ਹੋ? ਉਸ ਰਾਜੇ ਦੀ ਸ਼ਾਨ ਨੂੰ ਯਾਦ ਰੱਖੋ ਜਿਸਦੇ ਬੁੱਲ ਕਿਰਪਾ ਨਾਲ ਭਰੇ ਹੋਏ ਹਨ। ਉਸ ਰਾਜੇ ਨੂੰ ਯਾਦ ਰੱਖੋ ਜਿਸਨੇ ਕਿਹਾ ਸੀ ਕਿ ਮੇਰੇ ਕੋਲ ਆਓ, ਤੁਸੀਂ ਸਾਰੇ ਜੋ ਥੱਕੇ ਹੋਏ ਹੋ ਅਤੇ ਭਾਰ ਦੇ ਹੇਠਾਂ ਦੱਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਉਸ ਨੂੰ ਯਾਦ ਰੱਖੋ ਜਿਸ ਦੇ ਸ਼ਬਦ ਤੁਹਾਡੀਆਂ ਲਾਹਨਤਾਂ ਵੀ ਤੁਹਾਡੇ ਲਈ ਕਿਰਪਾ ਨਾਲ ਭਰੇ ਹੋਏ ਹਨ। ਰਾਜੇ ਦੀ ਸ਼ਾਨ ਉਸਦੀ ਬੋਲੀ ਕਿਰਪਾ ਨਾਲ ਭਰੀ ਹੋਈ ਹੈ। ਹੁਣ ਰਾਜੇ ਦੀ ਸ਼ਾਨ ਉਸਦੀ ਤਲਵਾਰ ਸੱਚ ਅਤੇ ਨਿਆਂ ਦੀ ਰੱਖਿਆ ਕਰਦੀ ਹੈ। ਇਹ ਰਾਜਾ ਇੱਕ ਯੋਧਾ ਰਾਜਾ ਹੈ। ਉਹ ਸ਼ਾਨ ਅਤੇ ਮਹਿਮਾ ਵਿੱਚ ਤਲਵਾਰ ਲੈ ਕੇ ਆਉਂਦਾ ਹੈ। ਉਹ ਜਿੱਤ ਵਿੱਚ ਸਵਾਰ ਹੁੰਦਾ ਹੈ ਅਤੇ ਇਸ ਯੋਧਾ ਰਾਜਾ ਦਾ ਇੱਕ ਕਾਰਨ ਹੈ ਕਿ ਉਸਦਾ ਕਾਰਨ ਸੱਚ, ਨਿਮਰਤਾ ਅਤੇ ਧਾਰਮਿਕਤਾ ਜਾਂ ਨਿਆਂ ਹੈ। ਉਹ ਸੱਚ ਅਤੇ ਨਿਆਂ ਲਈ ਯੁੱਧ ਕਰਦਾ ਹੈ। ਉਹ ਇੱਕ ਯੋਧਾ ਰਾਜਾ ਹੈ। ਇਸ ਸਮੇਂ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਹਰ ਤਰ੍ਹਾਂ ਦੇ ਕਾਰਨਾਂ ਕਰਕੇ ਲੜਾਈਆਂ ਲੜੀਆਂ ਜਾ ਰਹੀਆਂ ਹਨ। ਕੁਝ ਦੂਜਿਆਂ ਨਾਲੋਂ ਜ਼ਿਆਦਾ ਨਿਆਂਪੂਰਨ ਹਨ, ਪਰ ਇਹ ਮਹਾਨ ਸ਼ਾਨਦਾਰ ਰਾਜਾ ਤਲਵਾਰ ਲੈ ਕੇ ਆਉਂਦਾ ਹੈ ਅਤੇ ਸੱਚ ਅਤੇ ਨਿਆਂ ਲਈ ਲੜਦਾ ਹੈ। ਉਹ ਉਸ ਲਈ ਲੜਦਾ ਹੈ ਜੋ ਪੂਰੀ ਤਰ੍ਹਾਂ ਸੱਚ ਅਤੇ ਨਿਆਂਪੂਰਨ ਹੈ, ਅਤੇ ਤੁਸੀਂ ਜਾਂ ਉਸਦੇ ਲਈ ਹੋ ਜੋ ਉਸਦੇ ਵਿਰੁੱਧ। ਸਾਡੇ ਕੋਲ ਪ੍ਰਕਾਸ਼ ਦੀ ਪੋਤੀ 19:15 ਤੋਂ ਇਸ ਮਹਾਨ ਰਾਜੇ ਦੀ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਤਸਵੀਰ ਹੈ। ਉਸਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ ਜਿਸ ਨਾਲ ਕੌਮਾਂ ਨੂੰ ਮਾਰਨ ਲਈ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਰਾਜ ਕਰੇਗਾ। ਉਹ ਸਰਵਸ਼ਕਤੀਮਾਨ ਪਰਮੇਸ਼ਰ ਦੇ ਕ੍ਰੋਧ ਦੇ ਚੁਬੱਚੇ ਨੂੰ ਮਿਧੇਗਾ। ਉਸਦੇ ਚੋਲੇ ਅਤੇ ਉਸਦੇ ਪੱਟ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ, ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ। ਦਿਲਚਸਪ ਗੱਲ ਇਹ ਹੈ ਕਿ ਇਹ ਅੱਜ ਤਾਂ ਪ੍ਰਕਾਸ਼ ਦੀ ਪੋਥੀ 19 ਵਿੱਚ ਲੇਲੇ ਦੇ ਵਿਆਹ ਦੇ ਖਾਣੇ ਦੀ ਤਸਵੀਰ ਦੇ ਬਿਲਕੁਲ ਉੱਪਰ ਆ ਰਹੀਆਂ ਹਨ। ਇਹ ਯੋਧਾ ਰਾਜਾ ਜਿਸ ਦੀ ਤਲਵਾਰ ਸੱਚਾਈ ਅਤੇ ਨਿਆਂ ਦੀ ਰੱਖਿਆ ਕਰਦੀ ਹੈ, ਪਾਪ ਅਤੇ ਸ਼ੈਤਾਨ ਅਤੇ ਹਰ ਚੀਜ਼ ਨੂੰ ਕੁਚਲ ਦੇਵੇਗਾ। ਉਸਦੇ ਤੀਰ ਰਾਜਾ ਦੇ ਦੁਸ਼ਮਣਾਂ ਦੇ ਦਿਲਾਂ ਨੂੰ ਵਿੰਨ ਦੇਣਗੇ। ਜੇਕਰ ਤੁਹਾਨੂੰ ਉਹਨਾਂ ਲੋਕਾਂ ਦੁਆਰਾ ਤਾਨੇ ਮਾਰੇ ਜਾ ਰਹੇ ਹਨ ਜੋ ਕਹਿਣਗੇ ਤੁਸੀਂ ਕਿੱਥੇ ਹੋ ਪਰਮੇਸ਼ਰ, ਆਪਣੇ ਵਿਰਲਾਪ ਦੇ ਵਿਚਕਾਰ ਇਹ ਜਾਣ ਲਓ ਕਿ ਤੁਹਾਡਾ ਯੋਧਾ ਰਾਜਾ ਤੁਹਾਡੇ ਲਈ ਹੈ, ਤੁਹਾਡੇ ਕੋਲ ਹੈ। ਲੋਕ ਉਸਦੇ ਅਧੀਨ ਹੋ ਜਾਣਗੇ। ਉਹ ਜਾਂ ਤਾਂ ਉਸਦੇ ਪ੍ਰਭੂ ਅਤੇ ਪਰਮਾਤਮਾ ਵਜੋਂ ਪੂਜਾ ਕਰਨ ਦੇ ਨਾਲ ਡਿੱਗਣਗੇ ਜਾਂ ਉਸਦੀ ਪੁੱਛਣ ਵਾਲੀ ਜਿੱਤ ਦੇ ਹੇਠਾਂ ਆ ਡਿੱਗਣਗੇ। ਸਾਡੀ ਇਸ ਦੁਨੀਆਂ ਵਿੱਚ ਬਹੁਤ ਬੇਇਨਸਾਫ਼ੀ ਹੈ, ਪਰ ਯਕੀਨ ਰੱਖੋ ਕਿ ਸ਼ਾਨਦਾਰ ਰਾਜਾ ਸੱਚ ਅਤੇ ਨਿਆਂ ਦੀ ਰੱਖਿਆ ਲਈ ਆਪਣੇ ਤਲਵਾਰ ਲੈ ਕੇ ਆਉਂਦਾ ਹੈ ਅਤੇ ਸੱਚ ਅਤੇ ਨਿਆਂ ਅੰਤ ਵਿੱਚ ਜਿੱਤ ਪ੍ਰਾਪਤ ਕਰੇਗਾ। ਜੋ ਕੁਝ ਗਲਤ ਹੈ ਉਸਨੂੰ ਸਹੀ ਕੀਤਾ ਜਾਵੇਗਾ, ਜੋ ਕੁਝ ਬੁਰਾ ਹੈ ਉਸਨੂੰ ਸਾਡੇ ਮਹਾਨ ਯੋਧਾ ਰਾਜਾ ਦੁਆਰਾ ਉਲਟਾ ਦਿੱਤਾ ਜਾਵੇਗਾ। ਰਾਜੇ ਦੀ ਸ਼ਾਨ ਉਸਦੀ ਬੋਲੀ ਕਿਰਪਾ ਨਾਲ ਭਰੀ, ਉਸਦੀ ਤਲਵਾਰ ਸੱਚ ਅਤੇ ਨਿਆਂ ਦੀ ਰਾਖੀ ਕਰਦੀ ਹੈ। ਅਤੇ ਤੀਸਰੀ, ਇਸ ਰਾਜੇ ਬਾਰੇ ਨੋਟਿਸ ਕਰਦੇ ਹਾਂ ਕਿ ਉਸਦਾ ਸਿੰਘਾਸਨ ਸਦਾ ਲਈ ਖੜ੍ਹਾ ਹੈ। 6:7 ਅਸੀਂ ਇਹਨਾਂ ਆਇਤਾਂ ਵੱਲ ਆਉਂਦੇ ਹਾਂ ਜੋ ਪ੍ਰਭੂ ਯਿਸੂ ਮਸੀਹ ਬਾਰੇ ਇਬਰਾਨੀਆਂ 1 ਵਿੱਚ ਹਵਾਲਾ ਦਿੱਤੀਆਂ ਗਈਆਂ ਹਨ। ਹੇ ਪਰਮੇਸ਼ੁਰ, ਤੇਰਾ ਸਿੰਘਾਸਨ ਸਦਾ ਲਈ ਹੈ, ਤੇਰਾ ਰਾਜ ਦਾ ਰਾਜਦੰਡ ਧਰਮ ਦਾ ਰਾਜਦੰਡ ਹੈ। ਤੂੰ ਧਰਮ ਨੂੰ ਪਿਆਰ ਕੀਤਾ ਅਤੇ ਬੁਰਿਆਈ ਨੂੰ ਨਫ਼ਰਤ ਕੀਤੀ ਹੈ। ਹੁਣ ਇਹ ਪ੍ਰਭੂ ਯਿਸੂ ਮਸੀਹ ਨਾਲ ਸੰਬੰਧਿਤ ਬਿਲਕੁਲ ਸੱਚ ਹੈ, ਪਰ ਜਿਵੇਂ ਕਿ ਮੂਲ ਰਾਜੇ ਬਾਰੇ ਸੋਚੋ ਜਿਸ ਬਾਰੇ ਲਿਖਿਆ ਗਿਆ ਸੀ, ਇਹ ਕੁਝ ਸਮੱਸਿਆਵਾਂ ਪੈਦਾ ਕਰਦਾ ਹੈ ਕਿ ਲੇਖਕ ਸੱਚਮੁੱਚ ਮੂਲ ਦਾਊਦ ਦੇ ਰਾਜੇ ਨੂੰ ਹੇ ਪਰਮੇਸ਼ੁਰ ਕਹਿ ਕੇ ਦਰਸਾਉਂਦਾ ਹੈ? ਤੁਹਾਡਾ ਸਿੰਘਾਸਨ ਹੇ ਪਰਮੇਸ਼ੁਰ ਸਦਾ ਅਤੇ ਸਦਾ ਹੈ। ਕੌਮਾਂ ਵਿੱਚ ਇਸਰਾਇਲ ਬਹੁਤ ਸਪੱਸ਼ਟ ਸੀ ਕਿ ਉਹ ਆਪਣੇ ਰਾਜਿਆਂ ਨੂੰ ਪਰਮੇਸ਼ੁਰ ਦੇ ਪ੍ਰਤੀਨਿਧ ਵਜੋਂ ਦੇਖਦਾ ਸੀ, ਪਰ ਪਰਮੇਸ਼ੁਰ ਵਜੋਂ ਨਹੀਂ। ਲੇਖਕ ਇੱਕ ਮਨੁੱਖੀ ਰਾਜੇ ਨੂੰ ਪਰਮੇਸ਼ੁਰ ਵਜੋਂ ਕਿਵੇਂ ਸੰਬੋਧਿਤ ਕਰ ਸਕਦਾ ਹੈ? ਇਸ ਲਈ ਟਿੱਪਣੀਕਾਰ ਵਿਕਲਪਿਕ ਅਨੁਵਾਦਾਂ ਨਾਲ ਬਹੁਤ ਜ਼ਿਆਦਾ ਭੱਜਦੇ ਹਨ, ਪਰ ਜਿਵੇਂ ਕਿ ਐਸ਼ ਕਹਿੰਦਾ ਹੈ, ਇਸ ਆਇਤ ਨੂੰ ਇੱਕ ਇਤਿਹਾਸਕ ਪੁਰਾਣੇ ਨਿਯਮ ਦੇ ਰਾਜੇ ਨੂੰ ਸੰਬੋਧਿਤ ਕਰਨ ਲਈ ਯੋਗ ਬਣਾਉਣ ਲਈ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸ ਨੂੰ ਇੱਕ ਹੋਰ ਸੰਕੇਤ ਵਜੋਂ ਦੇਖਣਾ ਬਿਹਤਰ ਹੈ ਕਿ ਇਹ ਆਤਮਾ ਪ੍ਰੇਰਿਤ ਸ਼ਬਦ ਪੁਰਾਣੇ ਨਿਯਮ ਦੇ ਇਤਿਹਾਸ ਤੋਂ ਪਰੇ ਮਸੀਹਾ ਦੇ ਆਉਣ ਤੱਕ ਦੇਖਦੇ ਹਾਂ। ਤੁਹਾਡਾ ਸਿੰਘਾਸਨ ਸਦਾ ਲਈ ਹੈ, ਇਹ ਅਸਲ ਵਿੱਚ ਕਿਸੇ ਵੀ ਇਤਿਹਾਸਕਾਰ ਰਾਜੇ ਨੂੰ ਨਹੀਂ ਕਿਹਾ ਜਾ ਸਕਦਾ ਸੀ। ਉਹ ਆਏ ਅਤੇ ਚਲੇ ਗਏ, ਅਤੇ ਫਿਰ ਵੀ ਇਹ 2 ਸਮੂਏਲ 7 ਵਿੱਚ ਰਾਜਾ ਦਾਊਦ ਨੂੰ ਕਿਹਾ ਗਿਆ ਸੀ। ਸਦੀਵੀ ਰਾਜ ਦਾ ਇੱਕ ਵਾਅਦਾ ਸੀ ਜੋ ਦਾਊਦ ਜਾਂ ਸੁਲੇਮਾਨ ਦੁਆਰਾ ਪੂਰਾ ਨਹੀਂ ਕੀਤਾ ਜਾ ਸਕਦਾ ਸੀ, ਪਰ ਸਿਰਫ ਪ੍ਰਭੂ ਯਿਸੂ ਮਸੀਹ ਦੁਆਰਾ ਜੋ ਸਦੀਵੀ ਰਾਜ ਕਰਦਾ ਹੈ ਅਤੇ ਜਿਸਦਾ ਸਿੰਘਾਸਨ ਸਦਾ ਅਤੇ ਸਦਾ ਲਈ ਹੈ। ਉਸਦਾ ਸਦੀਵੀ ਰਾਜ ਜੋ ਦੋ ਚੀਜ਼ਾਂ ਦੁਆਰਾ ਦਰਸਾਇਆ ਗਿਆ ਹੈ, ਧਾਰਮਿਕਤਾ ਅਤੇ ਪਿਆਰ, ਅਤੇ ਦੁਸ਼ਟਾਂ ਦੇ ਨਾਲ ਨਫ਼ਰਤ। ਸਾਡੇ ਜੀਵਨ ਦੇ ਹਾਲਾਤ ਬਹੁਤ ਜ਼ਿਆਦਾ ਘੁੰਮਦੇ ਹਨ। ਇੱਕ ਦਿਨ ਦੇ ਅੰਤਰਾਲ ਵਿੱਚ ਅਸੀਂ ਖੁਸ਼ ਅਤੇ ਸੁਰੱਖਿਅਤ ਤੋਂ ਪਰੇਸ਼ਾਨ ਅਤੇ ਤਬਾਹ ਹੋ ਸਕਦੇ ਹਾਂ। ਸਾਡੇ ਤਜਰਬਿਆਂ ਵਿੱਚ ਇੱਕ ਵੱਡੀ ਕਮਜ਼ੋਰੀ ਹੈ, ਪਰ ਇਸ ਸਭ ਦੇ ਵਿਚਕਾਰ ਅਸੀਂ ਇਹ ਜਾਣ ਕੇ ਦਿਲਾਸਾ ਲੈਂਦੇ ਹਾਂ ਕਿ ਸਾਡਾ ਮਹਾਨ ਰਾਜਾ ਯੇਸੂ ਹਮੇਸ਼ਾ ਲਈ ਆਪਣੇ ਸਿੰਘਾਸਨ 'ਤੇ ਬਿਰਾਜਮਾਨ ਹੈ, ਅਤੇ ਉਹ ਧਾਰਮਿਕਤਾ ਨੂੰ ਪਿਆਰ ਕਰਦਾ ਹੈ ਅਤੇ ਬੁਰਾਈ ਨੂੰ ਨਫ਼ਰਤ ਕਰਦਾ ਹੈ। ਅਤੇ ਇਸ ਲਈ ਭਾਵੇਂ ਅਸੀਂ ਬਿਮਾਰੀ ਦੀ ਉਦਾਸੀ ਦਾ ਸਾਹਮਣਾ ਕਰਦੇ ਹਾਂ, ਸੋਗ ਦਾ ਦਰਦ ਦਾ, ਰਿਸ਼ਤੇ ਟੁੱਟਣ ਦਾ ਝਗੜਨ, ਜਾਂ ਜਿਵੇਂ ਸਾਡੇ ਇਰਾਨੀ ਭਰਾ ਭੈਣ ਆਪਣੇ ਪਰਿਵਾਰਾਂ ਅਤੇ ਆਪਣੀ ਕੌਮ ਲਈ ਅਨਿਸ਼ਚਿਤਤਾ ਦੇ ਦਹਿਸ਼ਤ ਦਾ ਸਾਹਮਣਾ ਕਰ ਰਹੇ ਹਨ, ਅਸੀਂ ਇਹ ਜਾਣ ਕੇ ਦਿਲਾਸਾ ਲੈ ਸਕਦੇ ਹਾਂ ਕਿ ਮਸੀਹ ਸਿੰਘਾਸਨ 'ਤੇ ਹੈ, ਉਹ ਧਾਰਮਿਕਤਾ ਨੂੰ ਪਿਆਰ ਕਰਦਾ ਹੈ, ਉਹ ਬੁਰਾਈ ਨੂੰ ਨਫ਼ਰਤ ਕਰਦਾ ਹੈ, ਉਹ ਚੰਗਾ ਕਰੇਗਾ। ਅਤੇ ਇਸ ਤਰ੍ਹਾਂ ਦਰਦ ਅਤੇ ਉਲਝਣ ਦੇ ਵਿਚਕਾਰ ਅਸੀਂ ਜਿਸ 'ਤੇ ਅਸੀਂ ਭਰੋਸਾ ਕਰਦੇ ਹਾਂ, ਅਸੀਂ ਰਾਜਾ ਨੂੰ ਉਸਦੀ ਸਾਰੀ ਸ਼ਾਨ ਅਤੇ ਭਰੋਸੇ ਵਿੱਚ ਦੇਖ ਸਕਦੇ ਹਾਂ। ਸਕੀਆ ਕਿ ਰਾਜੇ ਦੀ ਸ਼ਾਨ ਉਸਦਾ ਭਾਸ਼ਣ ਜਾਂ ਉਸਦੀ ਬੋਲੀ ਕਿਰਪਾ ਨਾਲ ਭਰੀ ਹੋਈ ਹੈ, ਉਸਦੀ ਤਲਵਾਰ ਸਚਿਆਈ ਅਤੇ ਨਿਆਂ ਦੀ ਰਾਖੀ ਕਰਦੀ ਹੈ, ਅਤੇ ਉਸਦਾ ਸਿੰਘਾਸਨ ਹਮੇਸ਼ਾ ਲਈ ਖੜ੍ਹਾ ਹੈ। ਅਗਲੀ ਚੀਜ਼ ਹੈ ਕਿ ਉਸਦੀ ਖੁਸ਼ੀ ਸਭਨਾ ਤੋਂ ਵੱਧ ਹੈ। ਅਗਾਈ 'ਤੇ ਜਿਹੜੀ ਹੈ ਸੱਤ ਦਾ ਦੂਜਾ ਹਿੱਸਾ ਦੇਖਦੇ ਹਾਂ, ਇਸ ਲਈ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੇ ਸਾਥੀਆਂ ਤੋਂ ਵੱਧ ਖੁਸ਼ੀ ਦੇ ਤੇਲ ਨਾਲ ਮਸਾ ਕੀਤਾ ਹੈ। ਖੁਸ਼ੀ ਅਨੁਵਾਦ ਕੀਤੇ ਗਏ ਸ਼ਬਦ ਦਾ ਅਰਥ ਹੈ, ਸ਼ਾਇਦ ਖੁਸ਼ੀ ਸ਼ਬਦ ਦੁਆਰਾ ਪ੍ਰਗਟ ਕੀਤੇ ਗਏ ਅਰਥਾਂ ਨਾਲੋਂ ਵਿਸ਼ਾਲ ਹੈ। ਇਸਦਾ ਅਰਥ ਹੈ ਖੁਸ਼ੀ, ਖੁਸ਼ੀ, ਆਨੰਦ ਅਤੇ ਖੁਸ਼ੀ। ਅਤੇ ਪਰਮੇਸ਼ੁਰ ਨੇ ਇਸ ਰਾਜੇ ਨੂੰ ਖੁਸ਼ੀ ਖੁਸ਼ੀ ਨਾਲ ਮਸਾ ਕੀਤਾ ਹੈ। ਅਤੇ ਇੱਥੇ ਆਇਤ 2 ਦੀ ਇੱਕ ਗੂੰਜ ਹੈ, ਉਹ ਮਨੁੱਖਾਂ ਦੇ ਸਾਰੇ ਪੱਤਰਾਂ ਵਿੱਚੋਂ ਸਭ ਤੋਂ ਸੁੰਦਰ ਹੈ। ਆਇਤ 7 ਦੇ ਦੂਜੇ ਹਿੱਸੇ ਵਿੱਚ ਉਸਦੀ ਖੁਸ਼ੀ ਬਾਕੀ ਸਾਰਿਆਂ ਤੋਂ ਵੱਧ ਹੈ। ਉਹ ਚੋਗਾ ਪਹਿਨਿਆ ਹੋਇਆ ਹੈ, ਅਤੇ ਉਹ ਚੋਗੇ ਗੰਦਰਸ, ਅਗਰ ਅਤੇ ਕਸੀਆ ਆਇਤ 8 ਦੀ ਖੁਸ਼ਬੂ ਨਾਲ ਭਰੇ ਹੋਏ ਹਨ। ਉਹ ਸੁਗੰਧਿਤ ਹੈ, ਅਤੇ ਇਹ ਵਿਆਹ ਦੀ ਉਤਸੁਕਤਾ ਨਾਲ ਉਮੀਦ ਦਾ ਅਹਿਸਾਸ ਜਮਾਉਂਦਾ ਹੈ। ਭਾਵੇਂ ਅਸੀਂ ਗੰਦਰਸ ਅਤੇ ਊਦ ਬਾਰੇ ਪੜ੍ਹਦੇ ਹਾਂ, ਪਰ ਮਨ ਲਈ ਮਸੀਹ ਦੇ ਸਰੀਰ ਨੂੰ ਦਫਨਾਉਣ ਲਈ ਤਿਆਰ ਕਰਨ ਵੱਲ ਨਾ ਜਾਣਾ ਔਖਾ ਹੁੰਦਾ ਹੈ, ਅਤੇ ਸ਼ਾਇਦ ਇਹ ਠੀਕ ਹੈ, ਕਿਉਂਕਿ ਜਿਵੇਂ ਐਸ਼ ਕਹਿੰਦਾ ਹੈ, ਇਹ ਬਿਲਕੁਲ ਮਸੀਹ ਦੀ ਪਾਪ ਵਾਲੀ ਮੌਤ ਜੋ ਉਸਦੀ ਲਾੜੀ ਨੂੰ ਸੁਰੱਖਿਅਤ ਰੱਖਦੀ ਕਰਦੀ ਹੈ, ਅਤੇ ਉਸਦੇ ਵਿਆਹ ਦੇ ਦਿਨ ਦੀ ਗਰੰਟੀ ਦਿੰਦੀ ਹੈ। ਆਇਤ 8-9, ਹਾਥੀ ਦੰਦ ਦੇ ਮਹਿਲਾਂ ਤੋਂ ਤਾਰਾਂ ਵਾਲੇ ਸਾਜ ਤੁਹਾਨੂੰ ਖੁਸ਼ ਕਰਦੇ ਹਨ। ਰਾਜਿਆਂ ਦੀਆਂ 9 ਧੀਆਂ ਤੁਹਾਡੀਆਂ ਸਤਿਕਾਰਯੋਗ ਔਰਤਾਂ ਵਿੱਚੋਂ ਹਨ, ਤੁਹਾਡੇ ਸੱਜੇ ਹੱਥ ਓਫੀਰ ਦੇ ਸੋਨੇ ਵਿੱਚ ਰਾਣੀ ਖੜ੍ਹੀ ਹੈ। ਸਾਡੇ ਜੀਵਨ ਵਿੱਚ ਜੋ ਵੀ ਹੋ ਰਿਹਾ ਹੈ, ਸਾਡੇ ਜੀਵਨ ਦੇ ਹਾਲਾਤਾਂ ਵਿੱਚ ਸਾਨੂੰ ਆਪਣੇ ਹਾਲਾਤਾਂ ਨੂੰ ਵੇਖਣ ਤੋਂ ਆਪਣਾ ਸਿਰ ਉੱਪਰ ਚੁੱਕਣ ਦੀ ਲੋੜ ਹੈ, ਅਤੇ ਰਾਜਾ ਦੀ ਸ਼ਾਨ ਵੱਲ ਦੇਖਣ ਦੀ ਲੋੜ ਹੈ। ਸਾਨੂੰ ਉਸ ਵੱਲ ਤਰਸ ਨਾਲ ਦੇਖਣ ਦੀ ਲੋੜ ਹੈ, ਉਸ ਵੱਲ ਭਰੋਸੇ ਕਰਦੇ ਹੋਏ ਦੇਖਣ ਦੀ ਲੋੜ ਹੈ, ਉਸ ਵੱਲ ਵਿਸ਼ਵਾਸ ਨਾਲ ਦੇਖਣ ਦੀ ਲੋੜ ਹੈ, ਕਿਉਂਕਿ ਉਹ ਸੱਚਮੁੱਚ ਇੱਕ ਸ਼ਾਨਦਾਰ ਰਾਜਾ ਹੈ। ਉਸਦੀ ਬੋਲੀ ਕਿਰਪਾ ਨਾਲ ਭਰੀ, ਉਸਦੀ ਧੰਨਵਾਦ ਸੱਚਾਈ ਅਤੇ ਨਿਆਂ ਦੀ ਰਾਖੀ ਕਰਦੇ, ਉਸਦਾ ਸਿੰਘਾਸਨ ਹਮੇਸ਼ਾ ਲਿਖੜਾ, ਉਸਦੀ ਖੁਸ਼ੀ ਬਾਕੀ ਸਾਰਿਆਂ ਤੋਂ ਵੱਧ ਹੈ। ਇਹ ਹਕੀਕਤਾਂ ਸਾਨੂੰ ਔਖੇ ਸਮੇਂ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਉਹ ਸਾਨੂੰ ਵਿਰਲਾਪ ਦੇ ਦਿਨਾਂ ਵਿੱਚ ਮਜ਼ਬੂਤੀ ਨਾਲ ਫੜੀ ਰੱਖ ਸਕਦੀਆਂ ਹਨ। ਰਾਜੇ ਦੀ ਸ਼ਾਨ ਆਇਤ 10 ਤੋਂ ਫੋਕਸ ਬਦਲਦਾ ਹੈ, ਜਿਵੇਂ ਕਿ ਇਸ ਵਿੱਚ ਆਇਤ ਵੱਲ ਅਸੀਂ ਖਿੱਚੇ ਜਾਂਦੇ ਹਾਂ। ਲਾੜੀ ਦੀ ਚਮਕ ਆਇਤ 10-15, ਕਵੀ ਆਇਤ 10 ਵਿੱਚ ਉਸ ਨਾਲ ਗੱਲ ਕਰਦਾ ਹੈ, ਅਤੇ ਇਹ ਸਪਸ਼ਟ ਕਰਦਾ ਹੈ ਕਿ ਇਹ ਇੱਕ ਮਹੱਤਵਪੂਰਨ ਸੰਦੇਸ਼ ਹੈ ਜਿਸ ਨੂੰ ਸੁਣਨ ਲਈ ਸਾਨੂੰ ਇਹ ਕਹਿ ਕੇ ਸੁਣਨ ਦੀ ਲੋੜ ਹੈ। ਸੁਣੋ, ਵਿਚਾਰ ਕਰੋ, ਆਪਣਾ ਕੰਨ ਝੁਕਾਓ। ਇੱਕ ਦ੍ਰਿੜ ਅਪੀਲ ਹੈ ਕਿ ਉਸਨੂੰ ਇਸ ਸੰਦੇਸ਼ ਨੂੰ ਸਮਝਣਾ ਚਾਹੀਦਾ ਹੈ, ਅਤੇ ਇਹ ਇੱਕ ਸੰਦੇਸ਼ ਹੈ ਜੋ ਉਤਸ਼ਾਹ ਜਾਂ ਉਪਦੇਸ਼ ਅਤੇ ਅਸੀਸ ਨੂੰ ਮਿਲਾਉਂਦਾ ਹੈ। ਪਹਿਲਾਂ ਇਸ ਉਤਸ਼ਾਹ ਵੱਲ ਧਿਆਨ ਦਿਓ ਕਿ ਉਹ ਆਪਣਾ ਅਤੀਤ ਪਿੱਛੇ ਛੱਡਦੀ ਹੈ। ਆਇਤ 10, ਹੇ ਧੀਏ, ਸੁਣੋ ਅਤੇ ਵਿਚਾਰ ਕਰੋ ਅਤੇ ਆਪਣਾ ਕੰਨ ਝੁਕਾਓ, ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਓ, ਅਤੇ ਰਾਜਾ ਤੁਹਾਡੀ ਸੁੰਦਰਤਾ ਦੀ ਇੱਛਾ ਕਰੇਗਾ। ਲਾੜੀ ਨੂੰ ਅਤੀਤ ਨੂੰ ਪਿੱਛੇ ਛੱਡਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਆਪਣੀ ਮੁੱਢਲੀ ਵਫ਼ਾਦਾਰੀ ਨੂੰ ਬਦਲਣ ਲਈ ਆਪਣੇ ਪਿਤਾ ਤੋਂ ਆਪਣੇ ਪਤੀ ਪ੍ਰਤੀ ਉਸਦੀ ਬੁਨਿਆਦੀ ਵਫ਼ਾਦਾਰੀ। ਮੈਨੂੰ ਲੱਗਦਾ ਹੈ ਕਿ ਅਸੀਂ ਉਸ ਨੂੰ ਉਤਪਤੀ 2:24 ਵਿੱਚ ਮਨੁੱਖਾਂ ਨੂੰ ਦੱਸੀਆਂ ਗਈਆਂ ਗੱਲਾਂ ਦੇ ਉਲਟ ਬਿੰਦੂ ਵਜੋਂ ਦੇਖ ਸਕਦੇ ਹਾਂ। ਇਸ ਲਈ ਇੱਕ ਆਦਮੀ ਆਪਣੇ ਪਿਤਾ ਆਪਣੀ ਮਾਂ ਨੂੰ ਛੱਡੇਗਾ ਅਤੇ ਆਪਣੀ ਪਤਨੀ ਨਾਲ ਜੁੜਿਆ ਰਹੇਗਾ, ਉਹ ਇੱਕ ਸਰੀਰ ਹੋ ਜਾਣਗੇ। ਅਤੇ ਜ਼ਬੂਰ 45 ਵਿੱਚ ਦੁਲਹਨ ਨੂੰ ਕਿਹਾ ਗਿਆ ਹੈ ਕਿ ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਓ। ਇੱਕ ਤੋਂ ਦੂਜੇ ਵਿੱਚ ਵਫ਼ਾਦਾਰੀ ਦਾ ਇੱਕ ਬੁਨਿਆਦੀ ਤਬਾਦਲਾ ਹੈ ਭੂਤਕਾਲ ਤੋਂ ਵਰਤਮਾਨ ਤੱਕ। ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਹਵਾਲੇ ਮਨੁੱਖੀ ਵਿਆਹ ਦੇ ਸੰਬੰਧ ਵਿੱਚ ਹਨ, ਪਰ ਯਾਦ ਰੱਖੋ ਕਿ ਇਹ ਹਵਾਲਾ ਦ੍ਰਿਸ਼ਟਾਂਤ ਦੇ ਉੱਤੇ ਪਰੇ ਅਤੇ ਮਸੀਹ ਅਤੇ ਉਸ ਦੁਲਹਨ ਚਰਚ ਦੇ ਬੁਨਿਆਦੀ ਹਕੀਕਤ ਵੱਲ ਇਸ਼ਾਰਾ ਕਰ ਰਿਹਾ ਹੈ। ਜਿਵੇਂ ਹੀ ਅਸੀਂ ਮਸੀਹ ਕੋਲ ਆਉਂਦੇ ਹਾਂ, ਅਤੀਤ ਨਾਲ ਇੱਕ ਵਿਛੋੜਾ ਹੁੰਦਾ ਹੈ। ਜਿਵੇਂ ਹੀ ਅਸੀਂ ਮਸੀਹ ਕੋਲ ਆਉਂਦੇ ਹਾਂ, ਅਸੀਂ ਅਸਲ ਵਿੱਚ ਉਹ ਛੱਡ ਦਿੰਦੇ ਹਾਂ ਜੋ ਪਿੱਛੇ ਹੈ, ਅਤੇ ਸਾਡੇ ਪਿਤਾ ਦੇ ਘਰ ਤੋਂ ਇੱਕ ਸ਼ਬਦਿਕ ਵਿਛੋੜਾ ਹੋ ਸਕਦਾ ਹੈ, ਕਿਉਂਕਿ ਅਸੀਂ ਇੱਕ ਨਵੀਂ ਰਚਨਾ ਬਣ ਜਾਂਦੇ ਹਾਂ ਅਤੇ ਸਾਡੇ ਅਜ਼ੀਜ਼ ਇਸ ਨੂੰ ਨਹੀਂ ਸਮਝਦੇ। ਜਿਵੇਂ ਹੀ ਅਸੀਂ ਮਸੀਹ ਕੋਲ ਆਉਂਦੇ ਹਾਂ, ਸਾਨੂੰ ਦੁਨੀਆ ਦੀਆਂ ਕਦਰਾਂ ਕੀਮਤਾਂ ਅਤੇ ਤਰੀਕਿਆਂ ਨੂੰ ਪਿੱਛੇ ਛੱਡਣਾ ਹੈ ਅਤੇ ਮਸੀਹ ਅਤੇ ਉਸਦੇ ਤਰੀਕਿਆਂ ਅਤੇ ਉਸਦੇ ਮੁੱਲਾਂ ਨੂੰ ਗਲੇ ਲਗਾਉਣਾ ਹੈ। ਸਾਨੂੰ ਕਿਸੇ ਅਰਥ ਵਿੱਚ ਆਪਣੇ ਲੋਕਾਂ ਨੂੰ ਭੁੱਲਣਾ ਹੈ। ਮੇਰੀ ਮੁੱਖ ਵਫ਼ਾਦਾਰੀ ਸਕੋਟਲੈਂਡ ਜਾਂ UK ਪ੍ਰਤੀ ਨਹੀਂ ਹੈ, ਸਗੋਂ ਮੇਰੀ ਮੁੱਖ ਵਫ਼ਾਦਾਰੀ ਮਸੀਹ ਅਤੇ ਉਸਦੇ ਰਾਜ ਪ੍ਰਤੀ ਹੈ। ਮੇਰੀ ਨਾਗਰਿਕਤਾ ਸਵਰਗ ਵਿੱਚ ਹੈ। ਅਸੀਂ ਆਪਣੀਆਂ 40 ਵੱਖ ਵੱਖ ਕੌਮਾਂ ਤੋਂ ਆਉਂਦੇ ਹਾਂ। ਦੁਨੀਆ ਦੇ ਲੋਕਾਂ ਨਾਲੋਂ ਇੱਕ ਦੂਜੇ ਨਾਲੋਂ ਵਧੇਰੇ ਸਾਂਝੀਆਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਅਸੀਂ ਮਸੀਹ ਵਿੱਚ ਇੱਕ ਹਾਂ, ਮਸੀਹ ਵਿੱਚ ਭੈਣ ਭਰਾ ਹਾਂ। ਦੁਲਹਨ ਨੂੰ ਆਪਣੇ ਅਤੀਤ ਨੂੰ ਪਿੱਛੇ ਛੱਡਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਾਨੂੰ ਮਸੀਹ ਦੀ ਦੁਲਹਨ ਦੇ ਹਿੱਸੇ ਵਜੋਂ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਸੱਚਮੁੱਚ ਅਤੀਤ ਨੂੰ ਪਿੱਛੇ ਛੱਡਿਆ ਹੈ? ਕੀ ਅਸੀਂ ਦੁਨੀਆ ਦੀਆਂ ਕਦਰਾਂ ਕੀਮਤਾਂ ਨੂੰ ਪਿੱਛੇ ਛੱਡਤਾ? ਕੀ ਅਸੀਂ ਦੁਨੀਆ ਦੇ ਮਿਆਰਾਂ ਅਤੇ ਤਰੀਕਿਆਂ ਨੂੰ ਪਿੱਛੇ ਛੱਡ ਦਿੱਤਾ? ਸਾਡੀ ਮੁੱਖ ਵਫ਼ਾਦਾਰੀ ਕਿੱਥੇ ਆ? ਕੀ ਹੈ ਮਸੀਹ ਅਤੇ ਉਸਦੇ ਲੋਕਾਂ ਪ੍ਰਤੀ ਹੈ, ਜਾਂ ਇਹ ਕਿਤੇ ਹੋਰ ਆ? ਰਾਜ ਦੀ ਸ਼ਾਨ ਦਾ ਇਹ ਦ੍ਰਿਸ਼ਟੀਕੋਣ ਰੱਖਿਆ ਗਿਆ ਹੈ ਅਤੇ ਉਸਦੀ ਬੋਲੀ ਕਿਰਪਾ ਨਾਲ ਭਰੀ ਗਈ ਹੈ। ਸੱਚਾਈ ਅਤੇ ਨਿਆਂ ਦੀ ਰਾਖੀ ਕਰਨ ਵਾਲੀ ਉਸਦੀ ਤਲਵਾਰ, ਉਸਦਾ ਸਦਾ ਲਈ ਸਿੰਘਾਸਨ, ਉਸਦੀ ਸ਼ਾਨਦਾਰ ਖੁਸ਼ੀ ਅਤੇ ਦੁਲਹਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਅਤੀਤ ਨੂੰ ਪਿੱਛੇ ਛੱਡੋ ਅਤੇ ਰਾਜੇ ਵੱਲ ਦੇਖੋ ਅਤੇ ਰਾਜੇ ਨਾਲ ਜੁੜੋ। ਅਤੇ ਰਾਜਾ ਦੁਲਹਨ ਦੀ ਸੁੰਦਰਤਾ ਚਾਹੁੰਦਾ ਹੈ, ਜਿਵੇਂ ਕਿ ਉਸਨੂੰ ਪਰਮਾਤਮਾ ਦੇ ਪਰਿਵਾਰ ਵਿੱਚ ਗੋਦ ਲਿਆ ਜਾਂਦਾ ਹੈ, ਜਿਵੇਂ ਕਿ ਉਸਨੂੰ ਉਸਦੇ ਸਾਹਮਣੇ ਬਣਾਇਆ ਜਾਂਦਾ ਹੈ। ਰਾਜਾ ਉਸਦੀ ਸੁੰਦਰਤਾ ਚਾਹੁੰਦਾ ਹੈ। ਆਗਿਸਤਾਨ ਪੁੱਛਦਾ ਹੈ ਕਿ ਇਹ ਕੀ ਸੁੰਦਰਤਾ ਹੈ? ਇਹ ਉਹ ਨਹੀਂ ਹੈ ਜੋ ਉਸਨੇ ਖੁਦ ਉਸ ਵਿੱਚ ਬਣਾਈ। ਪ੍ਰਕਾਸ਼ ਦੀ ਪੋਥੀ 19:8 ਆਇਤ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਲੇਲੇ ਦੇ ਵਿਆਹ ਦੇ ਭੋਜਨ 'ਤੇ ਵੱਡੀ ਭੀੜ ਨੇ ਗਾਇਆ ਹਾਲੇਲੂਇਆ, ਕਿਉਂਕਿ ਪ੍ਰਭੂ ਸਾਡਾ ਪਰਮੇਸ਼ੁਰ ਸਰਵ ਸ਼ਕਤੀਮਾਨ ਰਾਜ ਕਰਦਾ ਹੈ। ਆਓ ਅਸੀਂ ਖੁਸ਼ ਹੋਈਏ ਅਤੇ ਉਸਨੂੰ ਮਹਿਮਾ ਦੇਈਏ, ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ ਅਤੇ ਉਸਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੈ। ਉਸਨੂੰ ਆਪਣੇ ਆਪ ਨੂੰ ਪਹਿਨਣ ਦੀ ਆਗਿਆ ਦਿੱਤੀ ਗਈ ਸੀ, ਮਿਆਰੀ ਲਿਨਨ, ਚਮਕਦਾਰ ਅਤੇ ਸ਼ੁੱਧ, ਕਿਉਂਕਿ ਵਧੀਆ ਲਿਨਨ ਸੰਤਾਂ ਦੇ ਧਾਰਮਿਕ ਕੰਮ ਹਨ। ਅੱਗੇ ਜਦੋਂ ਅਸੀਂ ਦੁਲਹਨ ਦੀ ਚਮਕ ਨੂੰ ਵੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਉਹ ਖੁਸ਼ੀ ਨਾਲ ਰਾਜੇ ਦੇ ਅਧੀਨ ਹੁੰਦੀ ਹੈ। ਆਇਤ 11, ਕਿਉਂਕਿ ਉਹ ਤੁਹਾਡਾ ਮਾਲਕ ਹੈ, ਉਸ ਨੂੰ ਮੱਥਾ ਟੇਕੋ। ਉਸ ਨੂੰ ਦੁਲਹਨ ਨੂੰ ਆਪਣੇ ਰਾਜੇ ਦੇ ਅਧੀਨ ਹੋਣ ਲਈ ਕਿਹਾ ਗਿਆ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਅਫਸੀਆਂ 5 ਮਨੁੱਖੀ ਵਿਆਹ ਬਾਰੇ ਗੱਲ ਕਰਦਾ ਹੈ। ਮਸੀਹ ਅਤੇ ਚਰਚ ਲਾੜੀ ਦੇ ਰਿਸ਼ਤੇ ਵੱਲ ਕਿਵੇਂ ਇਸ਼ਾਰਾ ਕਰਦਾ ਹੈ? ਪੌਲਸ ਲਿਖਦਾ ਹੈ, ਪਤਨੀਆਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ, ਕਿਉਂਕਿ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਚਰਚ ਦਾ ਮੁਖੀ ਹੈ, ਉਸਦਾ ਸਰੀਰ ਹੈ ਅਤੇ ਉਹ ਖੁਦ ਇਸ ਦਾ ਮੁਕਤੀਦਾਤਾ ਹੈ। ਹੁਣ ਜਿਵੇਂ ਚਰਚ ਮਸੀਹ ਦੇ ਅਧੀਨ ਹੈ, ਇਸੇ ਤਰ੍ਹਾਂ ਪਤਨੀਆਂ ਨੂੰ ਵੀ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧੀਨ ਹੋਣਾ ਚਾਹੀਦਾ ਹੈ। ਪਤੀਓ, ਆਪਣੀਆਂ ਪਤਨੀਆਂ ਨੂੰ ਪਿਆਰ ਕਰੋ ਜਿਵੇਂ ਮਸੀਹ ਨੇ ਚਰਚ ਨੂੰ ਪਿਆਰ ਕੀਤਾ ਹੈ ਅਤੇ ਆਪਣੇ ਆਪ ਨੂੰ ਉਸਦੇ ਲਈ ਦੇ ਦਿੱਤਾ, ਤਾਂ ਜੋ ਉਹ ਉਸ ਨੂੰ ਪਵਿੱਤਰ ਕਰ ਸਕੇ, ਉਸ ਨੂੰ ਪਾਣੀ ਦੇ ਇਸ਼ਨਾਨ ਦੁਆਰਾ ਸ਼ਬਦ ਨਾਲ ਸ਼ੁੱਧ ਕਰ ਸਕੇ, ਤਾਂ ਜੋ ਉਹ ਚਰਚ ਨੂੰ ਇਸ਼ਾਨ ਨਾਲ ਆਪਣੇ ਅੱਗੇ ਪੇਸ਼ ਕਰ ਸਕੇ ਬਿਨਾਂ ਕਿਸੇ ਦਾਗ ਜਾਂ ਝੁਰੜੀਆਂ ਜਾਂ ਕਿਸੇ ਹੋਰ ਚੀਜ਼ ਦੇ, ਤਾਂ ਜੋ ਉਹ ਪਵਿੱਤਰ ਅਤੇ ਬੇਦਾਗ ਹੋਵੇ। ਇਸੇ ਤਰ੍ਹਾਂ ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਆਪਣੇ ਸਰੀਰ ਵਾਂਗ ਪਿਆਰ ਕਰਨਾ ਚਾਹੀਦਾ ਹੈ, ਤਾਂ ਜੋ ਜੋ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ, ਕਿਉਂਕਿ ਕਿਸੇ ਨੇ ਵੀ ਕਦੇ ਵੀ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕੀਤੀ, ਸਗੋਂ ਇਸ ਦਾ ਪਾਲਣ ਪੋਸ਼ਣ ਅਤੇ ਵਧੀਆ ਕੀਤਾ ਹੈ, ਜਿਵੇਂ ਮਸੀਹ ਕਲੀਸਿਆ ਨੂੰ ਕਰਦਾ ਹੈ, ਕਿਉਂਕਿ ਅਸੀਂ ਉਸਦੇ ਸਰੀਰ ਦੇ ਅੰਗ ਹਾਂ। ਇਸ ਲਈ ਇੱਕ ਆਦਮੀ ਆਪਣੇ ਪਿਤਾ ਮਾਤਾ ਨੂੰ ਛੱਡ ਦੇਵੇਗਾ ਅਤੇ ਆਪਣੀ ਪਤਨੀ ਨਾਲ ਜੁੜ ਜਾਵੇਗਾ ਅਤੇ ਦੋਵੇਂ ਇੱਕ ਸਰੀਰ ਹੋ ਜਾਣਗੇ। ਇਹ ਭੇਤ ਡੂੰਘਾ ਹੈ ਅਤੇ ਮੈਂ ਕਹਿ ਰਿਹਾ ਹਾਂ ਕਿ ਇਹ ਮਸੀਹ ਅਤੇ ਚਰਚ ਨੂੰ ਦਰਸਾਉਂਦਾ ਹੈ। ਇਹ ਸਿਰਫ ਇਹ ਨਹੀਂ ਹੈ ਕਿ ਵਿਆਹ ਮਸੀਹ ਅਤੇ ਚਰਚ ਵਿਚਕਾਰ ਸੰਬੰਧ ਨੂੰ ਦਰਸਾਉਂਦਾ ਹੈ, ਸਗੋਂ ਬੁਨਿਆਦੀ ਹਕੀਕਤ ਮਸੀਹ ਅਤੇ ਚਰਚ ਹੈ ਅਤੇ ਮਨੁੱਖੀ ਵਿਆਹ ਉਸ ਬੁਨਿਆਦੀ ਹਕੀਕਤ ਦੇ ਪ੍ਰਤੀਬਿੰਬ ਜੋ ਦਿੱਤਾ ਗਿਆ ਹੈ। ਅਤੇ ਇਸ ਲਈ ਚਰਚ ਮਸੀਹ ਦੇ ਅਧੀਨ ਹੁੰਦਾ ਹੈ, ਈਸਾਈ ਮਸੀਹ ਦੇ ਅਧੀਨ ਹੁੰਦਾ ਹੈ, ਕਿਉਂਕਿ ਉਹ ਤੁਹਾਡਾ ਪਰਮੇਸ਼ੁਰ ਹੈ, ਉਸਨੂੰ ਮੱਥਾ ਟੇਕੋ। ਯਿਸੂ ਮਸੀਹ ਦੀ ਚਰਚ ਹੋਣ ਦੇ ਨਾਤੇ ਸਾਨੂੰ ਉਸਦੇ ਅਧੀਨ ਜੀਵਨ ਜੀਣਾ ਹੈ। ਅਸੀਂ ਉਸਦੀ ਅਗਵਾਈ ਕਰਨ ਲਈ ਉਸਦੀ ਵੱਲ ਦੇਖਦੇ ਹਾਂ, ਅਸੀਂ ਉਸਦੀ ਦੇਖਭਾਲ ਕਰਨ ਲਈ ਉਸ ਵੱਲ ਦੇਖਦੇ ਹਾਂ, ਅਸੀਂ ਉਸਦੀ ਰੱਖਿਆ ਕਰਨ ਲਈ ਉਸ ਵੱਲ ਦੇਖਦੇ ਹਾਂ। ਅਸੀਂ ਅਤੇ ਜਿਵੇਂ ਅਸੀਂ ਅਜਿਹਾ ਕਰਦੇ ਹਾਂ ਅਸੀਸ ਸਾਡੇ ਰਾਹ ਆਉਂਦੀ ਹੈ। ਆਇਤ 12 ਸੂਰ ਦੇ ਲੋਕ ਤੋਹਫ਼ਿਆਂ ਨਾਲ ਤੁਹਾਡੀ ਕਿਰਪਾ ਦੀ ਭਾਲ ਕਰਨਗੇ, ਲੋਕਾਂ ਵਿੱਚੋਂ ਸਭ ਤੋਂ ਅਮੀਰ। ਅੰਤ ਵਿੱਚ ਰਾਜਾ ਮਸੀਹ ਦੇ ਅਧੀਨ ਹੋਣਾ ਹਮੇਸ਼ਾ ਸਾਡੇ ਭਲੇ ਲਈ ਹੋਵੇਗਾ। ਸੋ ਲਾੜੀ ਦੀ ਚਮਕ ਉਹ ਭੂਤਕਾਂ ਨੂੰ ਪਿੱਛੇ ਛੱਡਦੀ ਹੈ, ਖੁਸ਼ੀ ਨਾਲ ਰਾਜੇ ਦੇ ਅਧੀਨ ਹੁੰਦੀ ਹੈ, ਆਖਰ ਵਿੱਚ ਧਿਆਨ ਦਿਓ ਮਹਿਮਾ ਅਤੇ ਖੁਸ਼ੀ ਵਿੱਚ ਪ੍ਰਵੇਸ਼ ਕਰਦੀ ਹੈ। ਆਇਤ 13-15 ਰਾਜਕੁਮਾਰੀ ਆਪਣੇ ਕਮਰੇ ਵਿੱਚ ਸਭ ਤੋਂ ਸ਼ਾਨਦਾਰ ਸੋਨੇ ਨਾਲ ਬਣੇ ਹੋਏ ਵਸਤਰਾਂ ਨਾਲ ਕਈ ਰੰਗਾਂ ਵਾਲੇ ਵਸਤਰਾਂ ਵਿੱਚ ਉਸਨੂੰ ਰਾਜੇ ਕੋਲ ਲਿਜਾਇਆ ਜਾਂਦਾ ਹੈ। ਉਸ ਦੀਆਂ ਕੁਆਰੀਆਂ ਸਹੇਲੀਆਂ ਉਸਦੇ ਪਿੱਛੇ ਆਉਂਦੀਆਂ ਹਨ, ਖੁਸ਼ੀ ਖੁਸ਼ੀ ਨਾਲ ਉਹਨੂੰ ਨਾਲ ਲੈ ਜਾਇਆ ਜਾਂਦਾ ਹੈ ਜਿਵੇਂ ਉਹ ਰਾਜੇ ਦੇ ਮਹਿਲ ਵਿੱਚ ਦਾਖਲ ਹੁੰਦੀਆਂ ਹਨ। ਲਾੜੀ ਖੁਦ ਸੁੰਦਰ ਹੈ, ਸੋਨੇ ਨਾਲ ਬਣੇ ਹੋਏ ਉਸਦੇ ਵਸਤਰ, ਅਮੀਰ ਰੰਗ ਅਤੇ ਉਸਦੇ ਕੁਆਰੀਆਂ ਸਹੇਲੀਆਂ ਉਸਦੀ ਦਿੱਤੀ ਗਈ ਸੁੰਦਰਤਾ ਦੀ ਮਹਿਮਾ ਵਿੱਚ ਉਸਨੂੰ ਰਾਜਾ ਕੋਲ ਸੁੰਦਰ ਉਸਦੀ ਖੁਸ਼ੀ ਵਿੱਚ ਪ੍ਰਵੇਸ਼ ਕਰਨ ਲਈ ਉਸਦੀ ਮਹਿਮਾ ਅਤੇ ਖੁਸ਼ੀ ਵਿੱਚ ਪ੍ਰਵੇਸ਼ ਕਰਨ ਲਈ ਲਿਜਾਇਆ ਜਾਂਦਾ ਹੈ। ਚਰਚ ਦੇ ਰੂਪ ਵਿੱਚ ਮਸੀਹ ਦੀ ਦੁਲਹਨ ਸਾਨੂੰ ਇਸ ਦਾ ਕੋਈ ਅਨੁਭਵ ਹੈ। ਸਾਨੂੰ ਹਰ ਐਤਵਾਰ ਸਵੇਰੇ ਇਸ ਦਾ ਥੋੜ੍ਹਾ ਜਿਹਾ ਸਵਾਦ ਮਿਲਦਾ ਹੈ ਜਦੋਂ ਅਸੀਂ ਉਸਦੀ ਮਹਿਮਾ ਅਤੇ ਖੁਸ਼ੀ ਵਿੱਚ ਇਕੱਠੇ ਹੁੰਦੇ ਹਾਂ ਅਤੇ ਪੂਜਾ ਦੀ ਖੁਸ਼ੀ ਦਾ ਅਨੁਭਵ ਕਰਦੇ ਹਾਂ। ਫਿਰ ਵੀ ਜਦੋਂ ਆਖਰੀ ਦਿਨ ਮਸੀਹ ਆਪਣੀ ਲਾੜੀ ਲਈ ਵਾਪਸ ਆਵੇਗਾ ਤਾਂ ਉਹ ਦਿਨ ਉਹ ਖੁਸ਼ੀ ਉਸ ਮਹਿਮਾ ਤੋਂ ਪਰੇ ਹੋਵੇਗੀ ਜਿਸ ਦੀ ਅਸੀਂ ਕਲਪਨਾ ਕਰ ਸਕਦੇ ਹਾਂ। ਇਸ ਲਈ ਸਾਡੇ ਕੋਲ ਕਵੀ ਪ੍ਰਸ਼ੰਸਾ ਨਾਲ ਭਰਿਆ ਹੋਇਆ ਉਸਦੀ ਭਾਵਨਾ ਉੱਚਾਈ ਵੱਲ ਲੈ ਜਾਂਦਾ ਹੈ ਅਤੇ ਜਿਵੇਂ ਕਿ ਉਹ ਬੋਲਦਾ ਹੈ ਰਾਜੇ ਦੀ ਸ਼ਾਨ ਉਸਦੀ ਬੋਲੀ ਕਿਰਪਾ ਨਾਲ ਭਰੀ ਹੋਈ ਹੈ, ਉਸਦੀ ਤਲਵਾਰ ਸੱਚਾਈ ਅਤੇ ਨਿਆਂ ਦੀ ਰੱਖਿਆ ਕਰਦੀ ਹੈ, ਉਸ ਸਿੰਘਾਸਨ ਹਮੇਸ਼ਾ ਲਈ ਖੜ੍ਹਾ ਹੈ, ਉਸਦੀ ਖੁਸ਼ੀ ਬਾਕੀ ਸਾਰਿਆਂ ਤੋਂ ਵੱਧ ਹੈ। ਕਵੀ ਇਸ ਤਰ੍ਹਾਂ ਬੋਲਦਾ ਹੈ ਲਾੜੀ ਦੀ ਚਮਕ ਉਹ ਅਤੀਤ ਨੂੰ ਪਿੱਛੇ ਛੱਡ ਦਿੰਦੀ ਹੈ, ਉਹ ਖੁਸ਼ੀ ਨਾਲ ਆਪਣੇ ਰਾਜੇ ਦੇ ਅਧੀਨ ਹੋ ਜਾਂਦੀ ਹੈ, ਉਹ ਮਹਿਮਾ ਅਤੇ ਖੁਸ਼ੀ ਵਿੱਚ ਪ੍ਰਵੇਸ਼ ਕਰਦੀ ਹੈ। ਹੁਣ ਅੰਤ ਵਿੱਚ ਸੰਖੇਪ ਵਿੱਚ ਧਿਆਨ ਦਿਓ ਇੱਕ ਵਿਰਾਸਤ ਦਾ ਵਾਅਦਾ ਆਇਤ 16-17 ਇਸ ਮਿਲਾਪ ਦਾ ਫਲ ਕੀ ਹੈ। ਆਇਤਾਂ 'ਤੇ ਇੱਕ ਨਜ਼ਰ ਮਾਰੋ ਤੁਹਾਡੇ ਪਿਤਾਵਾਂ ਦੀ ਥਾਂ ਤੁਹਾਡੇ ਪੁੱਤਰ ਹੋਣਗੇ, ਤੁਸੀਂ ਉਹਨਾਂ ਨੂੰ ਸਾਰੀ ਧਰਤੀ ਵਿੱਚ ਰਾਜਕੁਮਾਰ ਬਣਾਓਗੇ, ਮੈਂ ਤੁਹਾਡਾ ਨਾਮ ਸਾਰੀਆਂ ਪੀੜ੍ਹੀਆਂ ਵਿੱਚ ਯਾਦ ਕਰਵਾਵਾਂਗਾ, ਇਸ ਲਈ ਕੌਮਾਂ ਹਮੇਸ਼ਾ ਹਮੇਸ਼ਾ ਲਈ ਤੁਹਾਡੀ ਉਸਤਤ ਕਰਨਗੀਆਂ। ਸਾਡਾ ਧਿਆਨ ਭੂਤਕਾਲ ਤੋਂ ਭਵਿੱਖ ਵੱਲ ਜਾਂਦਾ ਹੈ, ਬਹੁਤ ਸਾਰੇ ਪੁੱਤਰ ਹੋਣਗੇ ਜੋ ਸਾਰੀ ਧਰਤੀ ਉੱਤੇ ਰਾਜਕੁਮਾਰ ਹੋਣਗੇ। ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਇਹ ਨਵੀਂ ਸ੍ਰਿਸ਼ਟੀ ਵੱਲ ਇਸ਼ਾਰਾ ਕਰ ਰਿਹਾ ਹੈ ਜਿੱਥੇ ਪੁੱਤਰ ਸਾਰੀ ਧਰਤੀ ਉੱਤੇ ਮਸੀਹ ਦੀ ਹਕੂਮਤ ਦੀ ਵਰਤੋਂ ਕਰਨ ਵਾਲੇ ਪ੍ਰਤੀਨਿਧ ਹੋਣਗੇ। ਰਸੂਲ ਪੌਲੁਸ ਰੋਮੀਆ 8:19 ਵਿੱਚ ਕਹਿੰਦਾ ਹੈ ਕਿਉਂਕਿ ਸ੍ਰਿਸ਼ਟੀ ਪਰਮੇਸ਼ੁਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਤਸੁਕਤਾ ਨਾਲ ਉਡੀਕ ਕਰਦੀ ਹੈ। ਜਦੋਂ ਪਰਮੇਸ਼ੁਰ ਦੇ ਪੁੱਤਰ ਪ੍ਰਗਟ ਹੋਣਗੇ ਤਾਂ ਸ੍ਰਿਸ਼ਟੀ ਆਪਣੀ ਹੌਕੇ ਭਰਨੀ ਬੰਦ ਕਰ ਦੇਵੇਗੀ ਇਸ ਵਿਰਲਾਪ ਤੋਂ ਅਤੇ ਮਸੀਹ ਦਾ ਨਾਮ ਸਾਰੀਆਂ ਪੀੜ੍ਹੀਆਂ ਤੱਕ ਹਰ ਕੌਮ ਕਬੀਲੇ ਅਤੇ ਭਾਸ਼ਾ ਵਿੱਚ ਗੂੰਜੇਗਾ। ਵਿਰਾਸਤ ਦਾ ਦਾਵਾ ਤਾਂ ਸਾਨੂੰ ਇਸ ਸਭ ਨਾਲ ਕੀ ਕਰਨਾ ਚਾਹੀਦਾ। ਅਸੀਂ ਪਿਛਲੇ ਹਫ਼ਤੇ ਜੀਵਨ ਵਿੱਚ ਵਿਰਲਾਪ ਦੇ ਚੱਕਰਾਂ ਬਾਰੇ ਸੋਚ ਰਹੇ ਸੀ, ਅਜਮਾਇਸ਼ਾਂ ਮੁਸੀਬਤਾਂ ਸੰਸਾਰ ਵਿੱਚ ਜੀਵਨ ਦੇ ਕਸ਼ਟ। ਅਸੀਂ ਜ਼ਬੂਰਾਂ ਦੇ ਲਿਖਾਰੀ ਨੂੰ 3 ਵਾਰ ਪੁੱਛਦੇ ਦੇਖਿਆ, ਹੇ ਮੇਰੀ ਜਾਨ ਤੂੰ ਕਿਉਂ ਹੇਠਾਂ ਸੁੱਟਿਆ ਹੋਇਆ ਹੈ, ਮੇਰੇ ਅੰਦਰ ਇੰਨਾ ਪਰੇਸ਼ਾਨ ਕਿਉਂ ਹੈ। ਅਸੀਂ ਆਪਣੇ ਜੀਵਨ ਵਿੱਚ ਵਿਰਲਾਪ ਕਰਨ ਦੀ ਅਸਲੀਅਤ ਨੂੰ ਪਛਾਣ ਲਿਆ। ਮੈਨੂੰ ਲੱਗਦਾ ਹੈ ਕਿ ਜ਼ਬੂਰ 45 ਇੱਥੇ ਇਸ ਲਈ ਹੈ ਤਾਂ ਜੋ ਅਸੀਂ ਦੁਨੀਆਂ ਵਿੱਚ ਜੀਵਨ ਦੇ ਹਾਹਾਕਾਰ ਦੇ ਵਿਚਕਾਰ ਅਸੀਂ ਆਪਣੇ ਸਿਰ ਉੱਪਰ ਚੁੱਕ ਕੇ ਦੇਖ ਸਕੀਏ ਰਾਜੇ ਦੀ ਸ਼ਾਨ, ਸਾਡੇ ਰਾਜਾ ਯੇਸੂ ਦੀ ਸ਼ਾਨ। ਅਸੀਂ ਉਸਦੀ ਕਿਰਪਾ ਨਾਲ ਭਰੀ ਹੋਈ ਬੋਲੀ ਦੁਆਰਾ ਠੀਕ ਹੋ ਸਕਦੇ ਹਾਂ ਅਤੇ ਮਦਦ ਕਰ ਸਕਦੇ ਹਾਂ। ਉਸਦੀ ਜੇਤੂ ਤਲਵਾਰ ਦੁਆਰਾ ਸਾਡਾ ਬਚਾਅ ਕੀਤਾ ਜਾ ਸਕਦਾ ਹੈ। ਕਿਰਪਾ ਅਤੇ ਸੱਚਾਈ ਪ੍ਰਬਲ ਹੋਵੇਗੀ। ਅਸੀਂ ਆਪਣੀਆਂ ਮੁਸੀਬਤਾਂ ਦੇ ਸਾਹਮਣੇ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਉਸਦਾ ਸਿੰਘਾਸਣ ਹਮੇਸ਼ਾ ਲਈ ਖੜ੍ਹਾ ਹੈ। ਅਸੀਂ ਆਪਣੀਆਂ ਜਮਾਇਸ਼ਾਂ ਦੇ ਵਿਚਕਾਰ ਵੀ ਉਸਦੀ ਖੁਸ਼ੀ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਜ਼ਬੂਰ 45 ਇੱਥੇ ਮਸੀਹ ਦੀ ਲਾੜੀ ਵਜੋਂ ਸਾਨੂੰ ਉਤਸ਼ਾਹਿਤ ਕਰਨ ਲਈ ਹੈ। ਭੂਤਕਾਲ ਨੂੰ ਪਿੱਛੇ ਛੱਡ ਦਿਓ ਅਤੇ ਇਸ ਦੁਆਰਾ ਬੰਨੇ ਜਾਂ ਨਿਯੰਤਰਿਤ ਨਾ ਹੋਵੋ। ਸਾਡੇ ਮਹਾਨ ਰਾਜਾ ਯੇਸੂ ਨੂੰ ਖੁਸ਼ੀ ਨਾਲ ਸੌਂਪਣਾ, ਉਸ ਵਿੱਚ ਖੁਸ਼ੀ ਪ੍ਰਾਪਤ ਕਰਨਾ। ਮੈਨੂੰ ਲੱਗਦਾ ਹੈ ਕਿ ਜ਼ਬੂਰ 45 ਇੱਥੇ ਸਾਨੂੰ ਵਿਰਾਸਤ ਦੇ ਦਾਅਵੇ ਵਾਅਦੇ ਦੀ ਯਾਦ ਦਿਵਾਉਣ ਲਈ ਹੈ। ਤੁਹਾਡੀ ਜ਼ਿੰਦਗੀ ਜੋ ਵੀ ਹੋ ਰਿਹਾ ਉਹ ਮਸੀਹ ਰਾਜਾ ਦੀ ਸ਼ਾਨ ਦੇ ਪ੍ਰਸੰਨ ਵਿਸ਼ੇ ਨਾਲ ਤੁਹਾਡਾ ਦਿਲ ਭਰ ਜਾਵੇ। ਆਮੀਨ।